ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿੰਨ ਪੇਸ਼ੀ ਖਿਦਮਤ ਏ ਸਬਕ ਨੰਬਰ 40 ਜਿਸਦਾ ਉਨਵਾਨ ਖੈਮਾ ਇਜਤਮਾ। ਇਹ ਖਰੂਜ ਦੀ ਕਿਤਾਬ ਬਾਬ ਨੰਬਰ 24 ਤੋਂ ਲੈ ਕੇ 40 ਤੱਕ ਤੇ ਅਖਬਾਰ ਦੀ ਕਿਤਾਬ ਬਾਬ ਨੰਬਰ 16 ਤੋਂ ਅਹਵਾਲ ਏ। ਪਿਛਲੇ ਸਬਕ ਵਿਚ ਅਸੀਂ ਵੇਖਿਆ ਕਿ ਬਨੀ ਇਸਰਾਇਲ ਨੇ ਖੁਦਾ ਦੇ ਵੱਲੋਂ ਕਿਵੇਂ ਮੂੰਹ ਮੋੜ ਲਿੱਤਾ, ਹਾਲਾਂਕਿ ਉਹਨੇ ਉਨ੍ਹਾਂ ਨੂੰ ਮਿਸਰ ਦੀ ਗੁਲਾਮੀ ਚੋਂ ਰਿਹਾਈ ਦਿਲਵਾਈ ਸੀ। ਜਦੋਂ ਹਜ਼ਰਤ ਮੂਸਾ ਪਹਾੜ ਤੇ ਸੀ ਤਾਂ ਕਿ ਉਹ ਖੁਦਾ ਦੇ ਉਸ ਕਲਾਮ ਨੂੰ ਹਾਸਲ ਕਰੇ ਤੇ ਬਨੀ ਇਸਰਾਇਲ ਨੇ ਆਪਣੇ ਲਈ ਸੋਨੇ ਦਾ ਬਛੜਾ ਬਣਾਇਆ ਤਾਂ ਕਿ ਉਹਨੂੰ ਆਪਣਾ ਮਾਬੂਦ ਬਣਾ ਕੇ ਉਹਦੀ ਇਬਾਦਤ ਕਰਨ। ਲੇਕਿਨ ਅੱਜ ਅਸੀਂ ਬੜੀ ਚੰਗੀ ਤੇ ਖੁਸ਼ੀ ਕਰਨ ਵਾਲੀ ਕਹਾਣੀ ਸੁਣਾਂਗੇ। ਸਾਨੂੰ ਇਸ ਕਹਾਣੀ ਦੀ ਬੜੀ ਤਵੱਜੋ ਦੇ ਨਾਲ ਸੁਣਨ ਦੀ ਜ਼ਰੂਰਤ ਏ ਕਿਉਂਕਿ ਇਹ ਕਹਾਣੀ ਆਪਣੇ ਅੰਦਰ ਬੜੀ ਗਹਿਰਾਈ ਰੱਖਦੀ ਏ। ਅਸੀਂ ਵੇਖਾਂਗੇ ਕਿ ਖੁਦਾ ਨੇ ਤੇ ਬਨੀ ਇਸਰਾਇਲ ਨੂੰ ਇੱਕ ਸਪੈਸ਼ਲ ਖੈਮਾ ਬਣਾਉਣ ਦਾ ਹੁਕਮ ਦਿੱਤਾ ਤਾਂ ਕਿ ਉਹਨਾਂ ਨੂੰ ਸਿਖਾਏ ਕਿ ਉਹ ਲੋਕ ਇਸ ਤੋਂ ਕਿਵੇਂ ਮਿਲ ਸਕਦੇ ਨੇ ਤੇ ਉਸ ਦੀ ਹਜ਼ੂਰੀ ਵਿੱਚ ਕਿਵੇਂ ਦਾਖਲ ਹੋ ਸਕਦੇ ਨੇ ਤੇ ਕਿਸ ਤਰ੍ਹਾਂ ਉਹਦੀ ਇਬਾਦਤ ਕਰਨਗੇ। ਸਾਡੇ ਅੱਜ ਦੇ ਸਬਕ ਦਾ ਨਾਂ ਏ ਖੈਮਾ ਇਜਤਮਾ। ਤੁਰੈਤ ਸ਼ਰੀਫ ਵਿੱਚ ਖਰੂਜ ਦੀ ਕਿਤਾਬ ਦੇ 24ਵੇਂ ਬਾਬ ਵਿੱਚ ਫਰਮਾਇਆ ਗਿਆ ਏ ਤੇ ਖੁਦਾਵੰਦ ਦਾ ਜਲਾਲ ਕੋਹੇ ਸੀਨਾ ਤੇ ਆ ਕੇ ਠਹਿਰਿਆ ਤੇ 6 ਦਿਨ ਤੱਕ ਗਟਾ ਉਸ ਤੇ ਛਾਈ ਰਹੀ ਤੇ 7ਵੇਂ ਦਿਨ ਉਸਨੇ ਗਟਾ ਵਿੱਚੋਂ ਮੂਸਾ ਨੂੰ ਬਤਾਇਆ ਤੇ ਬਨੀ ਇਸਰਾਇਲ ਦੀ ਨਿਗਾਹ ਵਿੱਚ ਪਹਾੜ ਦੀ ਚੋਟੀ ਤੇ ਖੁਦਾਵੰਦ ਦੇ ਜਲਾਲ ਦਾ ਮੰਜ਼ਰ ਬਸਮ ਕਰਨ ਵਾਲੀ ਅੱਗ ਦੀ ਮਾਨਿਤ ਸੀ ਤੇ ਮੂਸਾ ਗਟਾ ਦੇ ਵਿੱਚੋਂ ਹੋ ਕੇ ਪਹਾੜ ਤੇ ਚੜ ਗਿਆ ਤੇ ਉਹ ਪਹਾੜ ਤੇ 40 ਦਿਨ ਤੇ 40 ਰਾਤ ਰਿਹਾ। ਖਰੂਜ ਬਾਬ 5 ਤੇ ਪਹਿਲੀਆਂ 8 ਆਇਤਾਂ ਵਿੱਚ ਮਰਕੂਮ ਏ ਤੇ ਖੁਦਾਵੰਦ ਨੇ ਮੂਸਾ ਨੂੰ ਫਰਮਾਇਆ, ਬਨੀ ਇਸਰਾਇਲ ਨੇ ਇਹ ਕਹੀ ਕਿ ਮੇਰੇ ਲਈ ਨਜ਼ਰਾਂ ਲਿਆਣ ਤੇ ਤੂੰ ਉਹਨਾਂ ਵਿੱਚੋਂ ਮੇਰੀ ਨਜ਼ਰ ਲਵੀ ਜੋ ਆਪਣੇ ਦਿਲ ਦੀ ਖੁਸ਼ੀ ਨਾਲ ਦੇਣ ਤੇ ਜਿਨ੍ਹਾਂ ਚੀਜ਼ਾਂ ਦੀ ਨਜ਼ਰ ਤੈਨੂੰ ਉਹਨਾਂ ਵਿੱਚੋਂ ਲੈਣੀ ਏ ਉਹ ਇਹ ਨੇ, ਸੋਨਾ ਤੇ ਚਾਂਦੀ ਤੇ ਪਿੱਤਲ ਤੇ ਅਸਮਾਨੀ ਤੇ ਅਰਗਵਾਨੀ ਤੇ ਸੁਰਖ ਰੰਗ ਦਾ ਕੱਪੜਾ ਤੇ ਬਾਰੀਕ ਕਤਾਨ ਤੇ ਬੱਕਰੀ ਦੀ ਪੁਸ਼ਮ ਤੇ ਮੇਂਢਿਆਂ ਦੀ ਸੁਰਖ ਰੰਗੀ ਹੋਈ ਖਾਲ ਤੇ ਤਖਸ ਦੀ ਖਾਲ ਤੇ ਕਿੱਕਰ ਦੀ ਲੱਕੜੀ ਤੇ ਚਿਰਾਗ ਵਾਸਤੇ ਤੇਲ ਤੇ ਮਸਾ ਕਰਨ ਦੇ ਤੇਲ ਵਾਸਤੇ ਖੁਸ਼ਬੂਦਾਰ ਬਖੂਰ ਦੇ ਨਾਲ ਮਸਾਲੇ ਤੇ ਸਿੰਘ ਸੁਲੇਮਾਨੀ ਤੇ ਫੂਦ ਤੇ ਸੀਨਾਬੰਦ ਵਿੱਚ ਜੜੇ ਦੇ ਨਗੀਨੇ ਤੇ ਮਸਕਨ ਤੇ ਉਸ ਦੇ ਸਾਰੇ ਸਮਾਨ ਦਾ ਜੋ ਨਮੂਨਾ ਮੈਂ ਤੈਨੂੰ ਦਿਖਾਵਾਂ ਠੀਕ ਉਸੇ ਦੇ ਮੁਤਾਬਿਕ ਤੂੰ ਉਹਨੂੰ ਬਣਾਈ। ਖੁਦਾ ਨੇ ਮੂਸਾ ਨੂੰ ਜੋ ਫਰਮਾਇਆ ਉਹਨੇ ਸੁਣਿਆ, ਉਹਨੇ ਉਹਨਾਂ ਨੂੰ ਐਸਾ ਹੀ ਹੁਕਮ ਦਿੱਤਾ ਜੋ ਬੜਾ ਹੈਰਾਨ ਕਰਨ ਵਾਲਾ ਤੇ ਬੜਾ ਹੀ ਅਜੀਬ ਸੀ। ਖੁਦਾ ਨੇ ਇਰਾਦਾ ਬਣਾਇਆ ਕਿ ਉਹ ਇਹਨਾਂ ਇਸਰਾਇਲੀਆਂ ਵਿੱਚ ਰਵੇ ਜਿਨ੍ਹਾਂ ਨੂੰ ਬਾਰ ਬਾਰ ਉਸ ਦੇ ਹੁਕਮ ਨੂੰ ਤੋੜਿਆ ਸੀ। ਖੁਦਾ ਜੋ ਬੜਾ ਅਜ਼ੀਮ ਤੇ ਪਾਕਜ਼ਾਤ ਏ, ਉਹਨੇ ਕਿਉਂ ਇਸ ਤਰ੍ਹਾਂ ਦੀ ਗੁਨਾਹਗਾਰ ਨਸਲ ਦੇ ਨਾਲ ਰਹਿਣਾ ਪਸੰਦ ਕੀਤਾ? ਖੁਦਾ ਜੋ ਰੂਹ ਏ ਤੇ ਉਹਨੂੰ ਕਿਸੇ ਮਾਦੀ ਸ਼ੈ ਦੀ ਜ਼ਰੂਰਤ ਨਹੀਂ ਏ। ਉਹਨੇ ਬਨੀ ਆਦਮ ਦੇ ਨਾਲ ਜਿਨ੍ਹਾਂ ਨੇ ਬਾਰ ਬਾਰ ਆਪਣਾ ਮੂੰਹ ਉਸ ਦੀ ਹਜ਼ੂਰੀ ਤੋਂ ਮੋੜ ਲਿੱਤਾ, ਕਿਉਂ ਗੱਲਾਂ ਕਰਨ ਦੀ ਜ਼ਹਿਮਤ ਗਵਾਰਾ ਕੀਤੀ? ਅਸੀਂ ਪਹਿਲੇ ਸਿੱਖਿਆ ਸੀ ਕਿ ਖੁਦਾ ਨੇ ਇਨਸਾਨ ਨੂੰ ਆਪਣੀ ਸੂਰਤ ਤੇ ਬਣਾਇਆ ਕਿਉਂਕਿ ਉਹ ਇਨਸਾਨ ਦੇ ਨਾਲ ਆਪਣਾ ਰਿਸ਼ਤਾ ਜੋੜਨਾ ਚਾਹੁੰਦਾ ਸੀ ਤੇ ਦੋਸਤੀ ਚਾਹੁੰਦਾ ਸੀ। ਇਨਸਾਨ ਦੇ ਗੁਨਾਹ ਨੇ ਇਹ ਦੋਸਤੀ ਦਾ ਰਿਸ਼ਤਾ ਤੋੜ ਦਿੱਤਾ, ਲੇਕਿਨ ਖੁਦਾ ਨੇ ਰਾਸਤੀ ਦੀ ਇੱਕ ਰਾਹ ਪੈਦਾ ਕੀਤੀ ਜਿਹਦੇ ਜ਼ਰੀਏ ਇਨਸਾਨ ਖੁਦਾ ਦੇ ਕੋਲ ਪਲਟਣ ਦੇ ਲਾਇਕ ਠਹਿਰਿਆ। ਖੁਦਾ ਦੇ ਅਬਦੀ ਮਕਾਸਦ ਦੇ ਸਬਬ ਤੇ ਗੁਨਾਹਗਾਰਾਂ ਵਾਸਤੇ ਉਸ ਦੇ ਬੜੇ ਸਬਰ ਤਹਮੁਲ ਦੇ ਬਾਇਸ ਖੁਦਾ ਨੇ ਇਰਾਦਾ ਕੀਤਾ ਕਿ ਉਹ ਆਪਣੀ ਜਲਾਲੀ ਹਜ਼ੂਰੀ ਨੂੰ ਇਸਰਾਇਲੀਆਂ ਦੇ ਦਰਮਿਆਨ ਰੱਖੇ। ਇੱਕ ਸਪੈਸ਼ਲ ਖੈਮੇ ਯਾਨੀ ਖੈਮੇ ਇਜਤਮਾ ਦੇ ਵਸੀਲੇ ਤੇ ਸਪੈਸ਼ਲ ਸ਼ਰੀਅਤ ਦੇ ਸਬਬ ਨਾਲ ਖੁਦਾ ਨੇ ਉਹਨਾਂ ਨੂੰ ਸਿਖਾਉਣ ਦਾ ਮਨਸੂਬਾ ਬਣਾਇਆ ਕਿ ਉਹ ਕਿਸ ਤਰ੍ਹਾਂ ਖੁਦਾ ਦੇ ਨਜ਼ਦੀਕ ਜਾ ਸਕਦੇ ਨੇ। ਅਸੀਂ ਪਹਿਲੇ ਹੀ ਸਿੱਖ ਚੁੱਕੇ ਹਾਂ ਕਿ ਖੁਦਾ ਪਾਕ ਹੈ ਤੇ ਉਹ ਗੁਨਾਹ ਨੂੰ ਪਸੰਦ ਨਹੀਂ ਕਰਦਾ। ਇਸ ਲਈ ਕੋਈ ਗੁਨਾਹਗਾਰ ਕਿਸੇ ਤਰ੍ਹਾਂ ਵੀ ਉਹਦੇ ਕੋਲ ਨਹੀਂ ਰਹਿ ਸਕਦਾ। ਇਸੇ ਵਜ੍ਹਾ ਤੋਂ ਖੁਦਾ ਨੇ ਹੁਕਮ ਦਿੱਤਾ ਕਿ ਬਨੀ ਇਸਰਾਇਲ ਇਸ ਸਪੈਸ਼ਲ ਖੈਮੇ ਦੇ ਮੁਤਾਬਿਕ ਅਮਲ ਕਰਨ ਤਾਂ ਕਿ ਉਹ ਉਹਨਾਂ ਦੇ ਦਰਮਿਆਨ ਸਕੂਨਤ ਕਰੇ, ਯਾਨੀ ਉਹਦੀ ਪਾਕ ਹਜ਼ੂਰੀ ਤੇ ਜਲਾਲ ਵਿੱਚ ਦਾਖਲ ਹੋਣ ਦਾ ਰਸਤਾ ਖੁੱਲ੍ਹ ਗਿਆ। ਇਸ ਸਪੈਸ਼ਲ ਖੈਮੇ ਦੇ ਜ਼ਰੀਏ ਖੁਦਾ ਨੇ ਮਨਸੂਬਾ ਬਣਾਇਆ ਕਿ ਉਹ ਆਉਣ ਵਾਲੀ ਨਸਲ ਨੂੰ ਬੜੀ ਜ਼ਰੂਰੀ ਤਾਲੀਮ ਦੇਵੇ ਜੋ ਉਸਦੀ ਆਪਣੀ ਜ਼ਾਤ ਦੀ ਬਾਬਤ ਹੋਵੇ ਤੇ ਉਸ ਨਜਾਤ ਦਹਿੰਦਾ ਦੀ ਬਾਬਤ ਜਿਹਨੂੰ ਉਹਨੇ ਦੁਨੀਆਂ ਵਿੱਚ ਭੇਜਣ ਦਾ ਇਰਾਦਾ ਕਰ ਰੱਖਿਆ ਸੀ। ਇਸ ਤੋਂ ਪਹਿਲੇ ਕਿ ਅਸੀਂ ਖੁਦਾ ਦੇ ਜ਼ਮੀਨੀ ਮਸਕਨ ਦੇ ਬਾਰੇ ਵਿੱਚ ਜੋ ਬਨੀ ਇਸਰਾਇਲ ਨੇ ਖੁਦਾ ਵਾਸਤੇ ਬਣਾਇਆ ਸੀ, ਮੂਸਾ ਦੇ ਖੁਦਾ ਦੇ ਹੁਕਮ ਦਾ ਜਾਇਜ਼ਾ ਲਈਏ। ਅਸੀਂ ਸਭ ਤੋਂ ਪਹਿਲੇ ਇਹ ਸਮਝਣਾ ਹੈ ਕਿ ਖੁਦਾ ਨੇ ਉਹਨਾਂ ਨੂੰ ਖੈਮਾ ਬਣਾਉਣ ਦਾ ਹੁਕਮ ਇਸ ਲਈ ਨਾ ਦਿੱਤਾ ਸੀ ਕਿ ਉਹਨਾਂ ਨੂੰ ਰਹਿਣ ਵਾਸਤੇ ਘਰ ਦਰਕਾਰ ਸੀ ਜਾਂ ਖੁਦਾ ਨੂੰ ਘਰ ਦਰਕਾਰ ਸੀ। ਨਹੀਂ, ਖੁਦਾ ਜੋ ਹਰ ਸ਼ੈ ਤੋਂ ਬੁਲੰਦ ਉਬਾਲਾ ਹੈ, ਜਿਹਨੇ ਦੁਨੀਆਂ ਤੇ ਦੁਨੀਆਂ ਦੀ ਹਰ ਸ਼ੈ ਬਣਾਈ ਏ, ਉਹ ਇਨਸਾਨ ਦੇ ਬਣਾਏ ਹੋਏ ਘਰਾਂ ਵਿੱਚ ਨਹੀਂ ਰਹਿੰਦਾ। ਕਿਤਾਬ ਮੁਕੱਦਸ ਵਿੱਚ ਖੁਦਾ ਖੁਦ ਫਰਮਾਉਂਦਾ ਹੈ, ਆਸਮਾਨ ਮੇਰਾ ਤਖ਼ਤ ਤੇ ਜ਼ਮੀਨ ਮੇਰੇ ਪੈਰਾਂ ਦੀ ਚੌਕੀ ਏ, ਤੁਸੀਂ ਮੇਰੇ ਲਈ ਕੈਸਾ ਘਰ ਬਣਾਓਗੇ ਤੇ ਕਿਹੜੀ ਜਗ੍ਹਾ ਮੇਰੀ ਆਰਾਮਗਾਹ ਹੋਵੇਗੀ, ਕਿਉਂਕਿ ਇਹ ਸਾਰੀਆਂ ਚੀਜ਼ਾਂ ਤੇ ਮੇਰੇ ਹੱਥ ਨੇ ਬਣਾਈਆਂ ਨੇ ਤੇ ਇਹ ਇੰਝ ਹੀ ਬਣੀਆਂ ਨੇ। ਯਸਾਇਆ ਬਾਬ ਨੰਬਰ 66 ਤੇ ਪਹਿਲੀਆਂ ਦੋ ਆਇਤਾਂ ਤੇ ਅਮਾਲ ਬਾਬ ਨੰਬਰ 7 ਤੇ ਆਇਤ ਨੰਬਰ 48 ਤੇ 49। ਤੇ ਫਿਰ ਖੁਦਾ ਨੇ ਬਨੀ ਇਸਰਾਇਲ ਨੂੰ ਖੈਮਾ ਬਣਾਉਣ ਦਾ ਹੁਕਮ ਕਿਉਂ ਦਿੱਤਾ ਜਿਸ ਵਿੱਚ ਉਸਦੀ ਰੂਹ ਤੇ ਉਸਦਾ ਜਲਾਲ ਰਹਿ ਸਕੇ? ਅਸੀਂ ਪਹਿਲੇ ਹੀ ਦੱਸ ਚੁੱਕੇ ਹਾਂ ਕਿ ਬਨੀ ਇਸਰਾਇਲ ਨੂੰ ਬਲਕਿ ਤਮਾਮ ਬਨੀ ਆਦਮ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਉਹ ਉਹਦੇ ਨਾਲ ਰਫਾਕਤ ਰੱਖਣ ਦਾ ਕਿੰਨਾ ਜ਼ਿਆਦਾ ਖਾਹਿਸ਼ਮੰਦ ਏ। ਖੁਦਾ ਉਹਨਾਂ ਦੇ ਸਾਹਮਣੇ ਇੱਕ ਐਸੀ ਰਾਹ ਦਾ ਨਮੂਨਾ ਪੇਸ਼ ਕਰਨਾ ਚਾਹੁੰਦਾ ਸੀ ਜਿਹਦੇ ਤੇ ਚੱਲ ਕੇ ਉਹਨਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਮੁਆਫ਼ੀ ਵੀ ਮਿਲਦੀ ਤੇ ਇਹ ਹੱਕ ਵੀ ਮਿਲਦਾ ਕਿ ਉਹ ਅਬਦ ਤੱਕ ਅਸਮਾਨ ਤੇ ਖੁਦਾ ਦੀ ਰਫਾਕਤ ਵਿੱਚ ਰਹਿ ਸਕਣ। ਤੇ ਖੁਦਾ ਨੇ ਮੂਸਾ ਨੂੰ ਤੇ ਬਨੀ ਇਸਰਾਇਲ ਨੂੰ ਹੁਕਮ ਦਿੱਤਾ ਕਿ ਉਹ ਉਸ ਲਈ ਖੈਮਾ ਬਣਾਉਣ ਤਾਂ ਕਿ ਉਹਨਾਂ ਦੇ ਵਿੱਚ ਸਕੂਨਤ ਕਰੇ। ਤਾਹਮ ਉਹ ਖੈਮਾ ਇਜਤਮਾ ਕਿਸੇ ਆਮ ਖੈਮੇ ਦੀ ਮਾਨਿਤ ਨਾ ਸੀ। ਹਕੀਕਤ ਵਿੱਚ ਖੁਦਾ ਦੇ ਕਲਾਮ ਵਿੱਚ 50ਵੇਂ ਬਾਬ ਵਿੱਚ ਜਿਹੜਾ ਖੈਮਾ ਇਜਤਮਾ ਦੀ ਤਫਸੀਲ ਦੱਸੀ ਗਈ ਏ, ਉਹ ਕੰਮ ਕਰਨ ਦਾ ਗੁਰ ਵੀ ਦੱਸਦਾ ਏ। ਇਹ ਬਾਬ ਬੜੀ ਸੋਚੋ ਵਿਚਾਰ ਤੇ ਗਹਿਰਾਈ ਦੇ ਨਾਲ ਗੌਰ ਕਰਨ ਦਾ ਤਕਾਜ਼ਾ ਕਰਦੇ ਨੇ ਤੇ ਸਾਡੇ ਕੋਲ ਇੰਨਾ ਵੇਲਾ ਨਹੀਂ ਏ ਕਿ ਅਸੀਂ ਇਹਨਾਂ ਦੇ ਬਾਰੇ ਵਿੱਚ ਸਾਰੀਆਂ ਗੱਲਾਂ ਦੱਸ ਸਕੀਏ, ਤੇ ਫਿਰ ਵੀ ਸਾਡੀ ਕੋਸ਼ਿਸ਼ ਏ ਕਿ ਅਸੀਂ ਅਹਿਮ ਤੇ ਜ਼ਰੂਰੀ ਗੱਲਾਂ ਨੂੰ ਮੁਕਤਸਰ ਤੌਰ ਤੇ ਦੱਸਦੇ ਟੁਰੀਏ। ਇਸ ਖੈਮਾ ਇਜਤਮਾ ਦੇ ਬਾਰੇ ਵਿੱਚ ਤੁਹਾਨੂੰ ਜੋ ਪਹਿਲੀ ਗੱਲ ਮਾਲੂਮ ਹੋਣੀ ਚਾਹੀਦੀ ਏ, ਉਹ ਇਹ ਵੀ ਕਿ ਖੁਦਾ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਸਦੇ ਦੋ ਕਮਰੇ ਹੋਣਗੇ। ਖੈਮੇ ਇਜਤਮਾ ਦਾ ਖੈਮਾ ਤੇ ਇੱਕ ਹੀ ਸੀ, ਮਗਰ ਇਹਦੇ ਦਰਮਿਆਨ ਵਿੱਚ ਇੱਕ ਵੱਡਾ ਖੂਬਸੂਰਤ ਤੇ ਭਾਰੀ ਪਰਦਾ ਸੀ ਜਿਹਨੇ ਇਹਨੂੰ ਦੋ ਹਿੱਸਿਆਂ ਯਾਨੀ ਦੋ ਕਮਰਿਆਂ 'ਚ ਤਕਸੀਮ ਕੀਤਾ ਸੀ। ਪਹਿਲੇ ਹਿੱਸੇ ਜਾਂ ਪਹਿਲੇ ਕਮਰੇ ਦਾ ਨਾਂ ਪਾਕ ਮੁਕਾਮ ਸੀ। ਕਾਹਿਨ ਦੇ ਇਲਾਵਾ ਕੋਈ ਦੂਜਾ ਸ਼ਖਸ ਪਾਕ ਮੁਕਾਮ ਵਿੱਚ ਦਾਖਲ ਹੋਣ ਦਾ ਮਜਾਜ਼ ਨਾ ਸੀ। ਕਾਹਿਨ ਉਹ ਲੋਕ ਸਨ ਜਿਨ੍ਹਾਂ ਨੂੰ ਹਾਰੂਨ ਦੀ ਨਸਲ ਤੋਂ ਖੁਦਾ ਚੁਣਦਾ ਸੀ ਤੇ ਉਹਨਾਂ ਦਾ ਕੰਮ ਖਤਾ ਦੀ ਕੁਰਬਾਨੀ ਦੇ ਜਾਨਵਰ ਨੂੰ ਜ਼ਬਹ ਕਰਨਾ ਹੁੰਦਾ ਸੀ। ਇਸ ਕਮਰੇ ਦੇ ਅੰਦਰ ਤਿੰਨ ਚੀਜ਼ਾਂ ਸਨ। ਇੱਕ ਸੋਨੇ ਦਾ ਬਣਿਆ ਹੋਇਆ ਸ਼ਮਾ ਅੰਦਾਨ ਸੀ ਜਿਹਦੇ ਤੇ ਉਹ ਖੁਸ਼ਬੂ ਜਲਾਉਂਦੇ ਸਨ, ਇੱਕ ਤੇਲ ਦਾ ਚਿਰਾਗ ਤੇ ਇੱਕ ਮੇਜ਼ ਜਿਹਦੇ ਤੇ ਨਜ਼ਰ ਦੀਆਂ ਰੋਟੀਆਂ ਪਈਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਇਬਾਦਤ ਵਿੱਚ ਖੁਦਾ ਦੇ ਹਜ਼ੂਰ ਨਜ਼ਰ ਗੁਜ਼ਰਾਨਿਆ ਜਾਂਦਾ ਸੀ। ਖੈਮਾ ਇਜਤਮਾ ਦੇ ਦੂਜੇ ਕਮਰੇ ਦਾ ਨਾਂ ਪਾਕ ਤਰੀਨ ਮੁਕਾਮ ਸੀ। ਇਸ ਨੂੰ ਪਾਕ ਤਰੀਨ ਮੁਕਾਮ ਦਾ ਨਾਂ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਖੁਦਾ ਦਾ ਮਨਸੂਬਾ ਇਹ ਸੀ ਕਿ ਜਦੋਂ ਇਹ ਖੈਮਾ ਬਰਬਾਦ ਹੋਵੇਗਾ ਤੇ ਖੁਦਾ ਖੁਦ ਥੱਲੇ ਉਤਰੇਗਾ ਤੇ ਆਪਣੇ ਜਾਹੋ ਜਲਾਲ ਦੇ ਨਾਲ ਇਸ ਕਮਰੇ ਨੂੰ ਭਰ ਦੇਵੇਗਾ। ਪਾਕ ਤਰੀਨ ਮੁਕਾਮ ਜੰਨਤੁਲ ਫਿਰਦੋਸ ਦਾ ਇੱਕ ਨਮੂਨਾ ਸੀ। ਬਸ ਇਸ ਕਮਰੇ ਦਾ ਤਮਾਮ ਤਰ ਤਾਲੁਕ ਖੁਦਾ ਵਾਹਿਦ ਦੇ ਨਾਲ ਸੀ। ਇਸੇ ਵਜ੍ਹਾ ਤੋਂ ਖੁਦਾ ਨੇ ਮੂਸਾ ਨੂੰ ਫਰਮਾਇਆ ਸੀ ਕਿ ਜੋ ਕੋਈ ਪਾਕ ਤਰੀਨ ਮੁਕਾਮ ਵਿੱਚ ਦਾਖਲ ਹੋਵੇਗਾ ਉਹ ਮਰ ਜਾਵੇਗਾ। ਸਰਦਾਰ ਕਾਹਿਨ ਦੇ ਇਲਾਵਾ ਹੋਰ ਕਿਸੇ ਨੂੰ ਪਾਕ ਤਰੀਨ ਮੁਕਾਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਾ ਸੀ। ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110 ਯਾਨੀ 0341 30 43 110 ਇਸ ਤੋਂ ਇਲਾਵਾ ਸਾਡਾ ਈਮੇਲ ਆਈ ਡੀ ਹੈ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼